ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਬਿਦ ਏਕ ਅਨੀਤ ਕਰੀ ਜਗ ਮੈਂ, ਸੁਭ ਸੰਤਨ ਕੈ ਤਨ ਪੇਟ ਲਵਾਏ। ਮੁਖ ਉਚਾਰ ਨਾ ਫੇਰ ਵਿਚਾਰ ਕੀਓ, ਫਿਰ ਤ੍ਰਿਣ ਪੱਲਵ ਨਾਹੀਂ ਆਹਾਰ ਬਣਾਏ। ਬਿਦ ਏਕ ਅਨੀਤ ਕਰੀ ਜਗ ਮੈਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਦ ਏਕ ਅਨੀਤ ਕਰੀ ਜਗ ਮੈਂ, ਕਵੀ ਸਾਹਿਬ ਜੀ ਕਹਿੰਦੇ ਹੈ ਕਿ ਬਿਦ ਬ੍ਰਹਮਾ ਨੇ ਇਸ ਜਗ ਮੈਂ, ਇਸ ਸੰਸਾਰ ਦੇ ਵਿੱਚ ਇੱਕ ਜਿਹੜੀ ਬਹੁਤ ਵੱਡੀ ਨੀਤੀ ਤੋਂ ਰਹਿਤ ਭਾਵ ਅਯੋਗ ਗੱਲ ਕੀਤੀ ਹੈ। ਉਹ ਕਿਹੜੀ ਗੱਲ ਅਯੋਗ ਕੀਤੀ? ਸੁਭ ਸੰਤਨ ਕਹਿ ਤਨ ਪੇਟ ਲਗਾਏ, ਕਿ ਜੋ ਉਸਨੇ ਸੁਭ ਚੰਗੇ ਉੱਤਮ ਕਮਾਈ ਵਾਲੇ ਸ੍ਰੇਸ਼ਟ ਜੀਵਨ ਵਾਲੇ ਸੰਤ ਮਹਾਤਮਾ, ਉਹ ਮਹਾਤਮਾ ਜਨਾਂ ਦੇ ਤਨ ਸਰੀਰ ਨੂੰ ਜਿਹੜਾ ਢਿੱਡ ਲਗਾ ਦਿੱਤੇ, ਇਹ ਬੜੀ ਅਨੀਤੀ ਵਾਲੀ ਗੱਲ ਕੀਤੀ। ਜਿਹੜੇ ਸਮਾਂ ਕਮਾਈ ਵਾਲੇ ਸੰਤਾਂ ਦੇ ਪੇਟ ਦਾ ਸਰੀਰ ਨੂੰ ਪੇਟ ਲਾ ਦਿੱਤੇ। ਮੁੱਖ ਚਾਰ ਨਾ ਫੇਰ ਵਿਚਾਰ ਕੀਓ, ਉਸ ਬ੍ਰਹਮਾ ਦੇ ਵੇਖ ਲਓ ਚਾਰ ਮੁੱਖ ਹਨ, ਫਿਰ ਵੀ ਉਸਨੇ ਕੋਈ ਵਿਚਾਰ ਨਹੀਂ ਕੀਤੀ ਕਿ ਜੇ ਤੂੰ ਸੰਤ ਮਹਾਤਮਾ ਸੰਤਾਂ ਦੇ ਸਰੀਰ ਨੂੰ ਢਿੱਡ ਲਗਾ ਹੀ ਦਿੱਤੇ ਹੈ ਤਾਂ ਫਿਰ ਤੈਨੂੰ ਉਹਨਾਂ ਲਈ ਕੀ ਕਰਨਾ ਚਾਹੀਦਾ ਸੀ? ਤ੍ਰਿਣ ਪੱਲਵ ਨਾਹੀਂ ਆਹਾਰ ਬਣਾਏ, ਕਿ ਜੰਗਲ ਦੇ ਵਿੱਚ ਤ੍ਰਿਣ ਜਿਹੜੇ ਘਾਹ ਹੈ, ਕੂਲਾ ਕੂਲਾ ਘਾਹ, ਪੱਲਵ ਜਿਹੜੇ ਰੁੱਖਾਂ ਦੇ ਪੱਤੇ ਆਦਿਕ ਹਨ, ਉਹਦਾ ਆਹਾਰ ਭੋਜਨ ਕਿਉਂ ਨਹੀਂ ਬਣਾਉਣਾ ਕੀਤਾ? ਮੁੱਖ ਚਾਰ ਸੀ, ਫਿਰ ਵੀ ਵਿਚਾਰ ਨਹੀਂ ਕੀਤਾ ਵੀ ਜੇ ਤੂੰ ਟੇਡੀ ਲਾ ਦਿੱਤਾ ਤਾਂ ਘਾਹ ਦੇ ਪੱਲ ਪੱਤੇ ਤੂੰ ਆਹਾਰ ਸੰਤਾਂ ਦਾ ਬਣਾ ਦਿੰਦਾ, ਉਹ ਵੀ ਨਹੀਂ ਬਣਾਉਣਾ ਕੀਤਾ। ਵੈਰਾਗ ਸ਼ਤਕ 'ਚ ਵੀ ਆਉਂਦਾ ਨਾ, ਪੇਟ ਕੀ ਪਟਾਰੀ ਲਾਈ ਕਰੂਰ ਮੁੱਖ ਚਾਰੀ, ਪੂਰ ਪੂਰ ਸਭ ਹਾਰੀ ਠਾਗੀ ਵਿਸ ਸਾਰੀ ਹੈ। ਵੀ ਪੇਟ ਦੀ ਜਿਹੜੀ ਪਟਾਰੀ ਸੀ, ਇਹ ਢਿੱਡ, ਇਹ ਕਰੂਰ, ਇਹ ਬੜੀ ਭੈੜੀ ਲਾਈ ਹੈ ਮੁੱਖ ਚਾਰੀ, ਮੁੱਖ ਚਾਰ ਵਾਲੇ ਬ੍ਰਹਮਾ ਨੇ, ਜਿਹਨੂੰ ਪੂਰ ਪੂਰ ਸਭ ਹਾਰੀ, ਸਾਰੀ ਲੁਕਾਈ ਪੂਰ ਪੂਰ ਕੇ ਹਾਰ ਗਈ ਹੈ। ਠਾਗੀ ਵਿਸ ਸਾਰੀ ਹੈ, ਵਿਸ ਦੁਨੀਆ ਸਾਰੀ ਇਸ ਦੇ ਨਾਲ ਠੱਗੀ ਗਈ ਆ, ਪੇਟ ਭਰਦਾ ਹੀ ਨਹੀਂ। ਫਰੀਦਾ ਮੌਤ ਨਾਲੋਂ ਭੁੱਖ ਵਰੀ, ਰਾਤ ਨੂੰ ਖਾਧੀ ਦਿਨੇ ਫਿਰ ਖੜੀ, ਇਹ ਕਹਿਣ ਦਾ ਮਤਲਬ ਇੱਥੇ ਕਵੀ ਸਾਹਿਬ ਜੀ ਦਾ, ਹੱਥ ਦੀਨ ਮਲੀਨ ਦੁਖੀ ਨਰ ਜੋ ਇਸ ਸੰਸਾਰ ਵਿੱਚ, ਜੋ ਜਿਹੜੇ ਅਤ ਕਹੀਏ ਅਤਿਅੰਤ ਬਹੁਤ ਦੀਨ ਗਰੀਬ ਹੈ, ਮਲੀਨ ਮੈਲੇ ਅਤੇ ਦੁਖੀ ਨਰ ਮਨੁੱਖ ਹਨ, ਤਿੰਨ ਕੇ ਘਰ ਭੀਤਰ ਭੀਖ ਮੰਗਾਏ, ਤਿੰਨ ਕੇ ਉਹਨਾਂ ਦੇ ਘਰਾਂ ਵਿੱਚ ਸੰਤ ਜਨਾਂ ਕੋਲੋਂ ਭੀਖ ਜਿਹੜੀ ਭਿੱਖਿਆ ਮੰਗਾਏ ਮੰਗਵਾ ਦਿੱਤੀ, ਭਾਵ ਸੰਤ ਜਨਾਂ ਨੂੰ ਇਸ ਪੇਟ ਦੇ ਭਰਨ ਲਈ ਦਰ ਦਰ 'ਤੇ ਜਾ ਕੇ ਮੰਗਣਾ ਪੈਂਦਾ। ਜਿਹੜੇ ਲੋਕ ਹੈਗੇ ਨਾ ਅੱਤ ਦੇ ਦੀਨ ਗਰੀਬ ਮੈਲੇ ਕਚੈਲੇ ਰਹਿਤ ਮਰਿਆਦਾ ਜਿਨ੍ਹਾਂ ਦੀ ਕੋਈ ਨਹੀਂ, ਵਿਸ਼ਿਆਂ ਕਰਕੇ ਦੁਖੀ ਆ, ਉਹਨਾਂ ਦੇ ਘਰਾਂ ਵਿੱਚ ਸੰਤ ਜਨਾਂ ਨੂੰ ਭੇਜ ਭੇਜ ਕੇ ਕਿ ਪੇਟ ਦੇ ਭਰਨੇ ਕਰਕੇ ਭੀਖ ਮੰਗਾਏ ਮੰਗਵਾ ਦਿੱਤੀ ਬ੍ਰਹਮਾ ਨੇ, ਇਹ ਅਨੀਤੀ ਗੱਲ ਕੀਤੀ ਹੈ ਨਾ। ਮਨ ਕੇ ਅਨੁਸਾਰ ਰਚੇ ਜਗ ਕੋ ਬਿਦ, ਹੇ ਬ੍ਰਹਮਾ ਤੂੰ ਤੇ ਆਪਣੇ ਮਨ ਕੇ ਅਨੁਸਾਰ, ਮਨ ਦੇ ਅਨੁਸਾਰ ਹੀ ਭਾਵ ਮਨ ਦੀ ਮਰਜ਼ੀ ਨਾਲ ਹੀ ਇਹ ਜਿਹੜਾ ਜੱਗ ਨੂੰ ਸੰਸਾਰ ਨੂੰ ਰਚੇ ਬਣਾ ਦਿੱਤਾ ਹੈ, ਜਾਨ ਤਹੋ ਨੈਸੀਕ ਬਣਾਏ। ਮੈਂ ਜਾਣਦਾ ਹੋਂ ਦਾ ਅਰਥ ਹਾਂ, ਮੈਂ ਜਾਣਦਾ ਹਾਂ ਕਿ ਬ੍ਰਹਮਾ ਤੂੰ ਕਿਸੇ ਕੋਲੋਂ ਸਿੱਖ ਕੇ ਨਹੀਂ ਬਣਾਉਣਾ ਕੀਤਾ, ਇਹ ਆਪਣੀ ਮਨ ਦੀ ਮਰਜ਼ੀ ਅਨੁਸਾਰ ਹੀ ਵਿਦ ਦਾ ਅਰਥ ਬ੍ਰਹਮਾ। ਬ੍ਰਹਮਾ ਤੂੰ ਆਪਣੀ ਮਨ ਦੀ ਮਰਜ਼ੀ ਅਨੁਸਾਰ ਹੀ ਇਹ ਸੰਸਾਰ ਨੂੰ ਰਚ ਦਿੱਤਾ, ਬਣਾ ਦਿੱਤਾ, ਆਪਣੀ ਮਨ ਨਾਲ ਹੀ ਕੀਤੀ ਆ। ਕਵੀ ਜੀ ਕਹਿੰਦੇ ਮੈਂ ਜਾਣਦਾ ਵੀ ਤੂੰ ਕੋਈ ਵੀ ਕਿਸੇ ਕੋਲ ਸਿੱਖ ਕੇ ਨਾ ਸਲਾਹ ਲੈ ਕੇ ਸੰਸਾਰ ਨੂੰ ਬਣਾਉਣਾ ਨਹੀਂ ਕੀਤਾ। ਸਵਈਆ ਸੋ ਬਸੰਤ ਕਰੇ ਤਬ ਸਾ ਤਨ ਕਹਿ, ਔੜ ਉਤਲੇ ਸਵਈਏ ਵਿੱਚ ਤੇ ਲਾਂਭਾ ਦਿੱਤਾ ਕਵੀ ਜੀ ਨੇ ਆਪਣੇ ਵੱਲੋਂ, ਤੂੰ ਐਸਾ ਸੰਤਾ ਦੀ ਕਿਉਂ ਕੀਤਾ ਹੈ ਬ੍ਰਹਮਾ। ਹੁਣ ਬ੍ਰਹਮਾ ਵੱਲੋਂ ਉੱਤਰ ਵਿੱਚ ਅਗਲਾ ਜਿਹੜਾ ਸਵਈਆ ਉਚਾਰਨ ਕੀਤਾ, ਸੋ ਬਸੰਤ ਕਰੇ ਤਬ ਸਾ ਤਨ ਕਹਿ, ਸੋਭ ਸੰਤ ਸ੍ਰੇਸ਼ਟ ਉੱਤਮ ਸੁੱਚੇ ਉੱਚੇ ਸੁੱਚੇ ਜੀਵਨ ਵਾਲੇ ਜਿਹੜੇ ਸੰਤ ਮਹਾਤਮਾ ਜਾਣਿਆ, ਆਪਣੇ ਤਨ ਕੇ ਆਪਣੇ ਸਰੀਰ ਕਰਕੇ ਤਪਸਾ ਤਪੱਸਿਆ ਕਰਦੇ ਹਨ, ਅਤੇ ਮਨ ਕੈ ਹਰਿ ਸੇਵਤ ਧਿਆਨ ਲਗਾਏ, ਮਨ ਕਹੀਏ ਹਿਰਦਾ ਤੇ ਕੈ ਦਾ ਅਰਥ ਕਰਕੇ, ਦੋਵੇਂ ਕੈ ਦਾ ਅਰਥ ਕਰਕੇ, ਹਿਰਦੇ ਕਰਕੇ ਹਰ ਪਰਮਾਤਮਾ ਨੂੰ ਸੇਵਤ ਕਹੀਏ, ਸੇਵਦੇ ਭਾਵ ਉਸਦਾ ਧਿਆਨ ਉਸਦਾ ਨਾਮ ਧਿਆਉਂਦੇ ਆ, ਅਤੇ ਉਹਦੇ ਸਰੂਪ ਦਾ ਧਿਆਨ ਧਿਆਤਾ ਕਰ ਬਿਰਤੀ ਨਾਲ ਅੰਤਰਮੁਖ ਹੋ ਕੇ ਲਗਾਏ ਲਗਾਉਂਦੇ ਹਨ। ਜਿਨ ਕੇ ਪਦ ਤੀਰਥ ਤੇ ਅਤ ਪਾਵਨ, ਇਹ ਹੁਣ ਬ੍ਰਹਮਾ ਵੱਲੋਂ ਉਤਰਿਆ ਕਵੀ ਜੀ ਨੂੰ, ਇਸ ਤਰ੍ਹਾਂ ਕਵੀ ਸਾਹਿਬ ਜੀ ਦਾ ਅਲੰਕਾਰ ਬਣਿਆ ਆ। ਜਿਨ ਕੇ ਪਦ ਤੀਰਥ ਤੇ ਅਤ ਪਾਵਨ, ਵੀ ਉੱਤੇ ਜਿਹੜਾ ਸਵਈਆ ਦੇ ਵਿੱਚ ਅਲਾਂਬਾ ਦੇ ਦਿੱਤਾ, ਹੁਣ ਬ੍ਰਹਮਾ ਵੱਲੋਂ ਉੱਤਰ ਹੋ ਰਿਹਾ। ਜਿਨ ਕੇ ਪਦ ਤੀਰਥ, ਜਿਨ੍ਹਾਂ ਸੰਤ ਜਨਾਂ ਦੇ ਪਦ ਜਿਹੜੇ ਚਰਨ ਹੈ, ਉਹ ਤੀਰਥਾਂ ਤੇ ਵੀ, ਤੇ ਦਾ ਅਰਥ ਤੋਂ ਤੀਰਥਾਂ ਤੋਂ ਵੀ ਅਤ ਬਹੁਤ ਅਤਿਅੰਤ ਹੀ ਪਾਵਨ ਪਵਿੱਤਰ ਹਨ। ਹੇਰਨ ਕੇ ਜਨ ਦੁੱਖ ਪਲਾਏ, ਉਹਨਾਂ ਦੇ ਜਿਹੜੇ ਦਰਸ਼ਨ, ਹੇਰਨ ਹੇਰਨ ਕਹੀਏ ਵੇਖਣ ਤੋਂ ਹੀ, ਜਨ ਜਿਹੜੇ ਲੋਕ ਹੈ ਆਮ ਲੋਕ ਘਰ ਗ੍ਰਹਿਸਥੀ, ਜਿਨ੍ਹਾਂ ਨੂੰ ਕਵੀ ਸਾਹਿਬ ਤੋਂ ਅਤਿ ਦੀਨ ਮੁਲੀਰ ਦੁਖੀ ਕਹਿ ਰਿਹਾ, ਅਤੇ ਉਹਨਾਂ ਦੇ ਜਿਹੜੇ ਦੁੱਖ ਹੈ ਪਲਾਏ ਨਾਸ ਹੋ ਜਾਂਦੇ, ਐਸੇ ਸੰਤ ਆ। ਕਿਉਂਕਿ ਸੰਤ ਐਸੇ ਹੀ ਹੈ, 68 ਤੀਰਥ ਜਹ ਸਾਧ ਭਗਤ ਰਹਿ, ਤਹਿ ਵੈਕੁੰਠ ਜਹ ਨਾਮ ਉਚਰੈ, ਇਹ ਸੰਤ ਐਸੇ ਹੀ ਹੈ। ਉੱਥੇ 68 ਤੀਰਥ ਹੈ ਜਿੱਥੇ ਸੰਤ ਮਹਾਤਮਾ ਜਿਹੜੇ ਆ ਚਰਨ ਪਾਉਂਦੇ ਆ, ਅਤੇ ਉੱਥੇ ਵੈਕੁੰਠ ਜਿੱਥੇ ਉਹ ਨਾਮ ਜਪਦੇ। ਵਿਧ ਨੀਤ ਵਿਚਾਰ ਕੀਓ ਮਨ ਮੈਂ, ਇਹ ਵਿਧਾਤੇ ਨੇ ਨੀਤੀ ਦੀ ਚੰਗੀ ਵਿਚਾਰ ਆਪਣੇ ਮਨ ਵਿੱਚ ਕੀਤੀ ਹੈ। ਵਿਧ ਕਹੀਏ ਬ੍ਰਹਮਾ, ਨੀਤ ਨੀਤੀ ਜਾਂ ਯੋਗ, ਵੀ ਬ੍ਰਹਮਾ ਨੇ ਇਹ ਨੀਤੀ ਦੀ ਜਿਹੜੀ ਚੰਗੀ ਜਿਹੜੀ ਵਿਚਾਰ ਹੈ ਉਹ ਆਪਣੇ ਮਨ ਵਿੱਚ ਕੀਤੀ ਆ। ਸੋ ਬਸੰਤਨ ਕੇ ਤਨ ਪੇਟ ਲਗਾਏ, ਕਿ ਸ੍ਰੇਸ਼ਟ ਕਮਾਈ ਵਾਲੇ ਮਹਾਤਮਾ ਜਨਾਂ ਦੇ ਸਰੀਰ ਨੂੰ ਮੈਂ ਢਿੱਡ ਲਗਾ ਦੇਵਾਂ, ਅਤੇ ਢਿੱਡ ਲਗਾ ਦਿੱਤਾ ਕਿ ਉਹ ਸੰਤ ਲੋਕਾਂ ਦੇ ਘਰ ਮੰਗਣ ਜਾਣਗੇ, ਉਹ ਲੋਕ ਦਰਸ਼ਨ ਕਰਨਗੇ, ਚਰਨ ਪੈਣਗੇ, ਉਹ ਤੀਰਥਾਂ ਸਮਾਨ ਉਹਨਾਂ ਦੇ ਘਰ ਹੋ ਜਾਣਗੇ, ਅਤੇ ਨਾਲ ਹੀ ਉਹਨਾਂ ਦੇ ਦੁੱਖ ਮਿਟ ਜਾਣਗੇ। ਜਿਵੇਂ ਤੀਰਥਾਂ ਵਿੱਚ ਇਸ਼ਨਾਨ ਕੀਤਿਆਂ ਦੁੱਖ ਮਿਟਦਾ ਹੈ, ਇਸੇ ਤਰ੍ਹਾਂ ਸੰਤ ਜਨਾਂ ਦੇ ਚਰਨ ਪੈਣੇ ਕਰਕੇ ਘਰ ਪਵਿੱਤਰ ਹੋਊ, ਉਹ ਲੋਕਾਂ ਦੇ ਨੇਤਰ ਸਫਲੇ ਹੋਣਗੇ, ਸਰੀਰ ਪਵਿੱਤਰ ਹੋਣਗੇ, ਮਨੁੱਖ ਜਨਮ ਸਫਲ ਹੋਣਗੇ। ਕਿਉਂਕਿ ਤਿੰਨੇ ਸਰਸਾ ਜਮੁਨਾ ਸਰਸਵਤੀ, ਤਿੰਨੇ ਨਦੀਆਂ ਵੀ ਉਹ ਮਹਾਤਮਾ ਜਨਾਂ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਦੀਆਂ। ਉਹ ਜਿਵੇਂ ਇੱਕ ਮਹਾਤਮਾ ਦੇ ਚਰਨਾਂ ਦੇ ਜਿੱਥੇ ਇਸ਼ਨਾਨ ਕਰਦੇ ਸਨ ਮਹਾਤਮਾ, ਜਿਹੜਾ ਚਲੇ 'ਚ ਪਾਣੀ ਪੈਂਦਾ ਸੀ, ਉੱਥੇ ਜਾ ਕੇ ਜਮੁਨਾ ਸਰਸਵਤੀ ਅਤੇ ਗੰਗਾ ਇਸ਼ਨਾਨ ਕਰਕੇ ਅਤੇ ਵਾਪਸ ਜਾਂਦੀਆਂ ਸਨ। ਇੱਕ ਮਹਾਤਮਾ ਨੇ ਵੇਖਿਆ, ਕਹਿੰਦਾ ਵੀ ਤੁਸੀਂ ਕੌਣ? ਕਹਿੰਦੇ ਅਸੀਂ ਸਰਸਵਤੀ ਗੰਗਾ ਜਮੁਨਾ ਹਾਂ। ਉਹਦਾ ਵੀ ਇੱਥੇ ਕਿਵੇਂ? ਕਹਿੰਦੇ ਵੀ ਲੋਕ ਪਾਪੀ ਜਿਹੜੇ ਹੈ, ਪੂਰੇ ਸਾਡੇ ਵਿੱਚ ਇਸ਼ਨਾਨ ਕਰਕੇ ਸਾਨੂੰ ਪਾਪੀ ਪਾਪਾਂ ਵਾਲਾ ਕਰ ਜਾਂਦੇ, ਕਾਲਾ ਕਰ ਜਾਂਦੇ। ਇਹ ਸੰਤ ਜਨਾਂ ਦੀ ਜਿਹੜੇ ਚਲੇ ਵਿੱਚ ਇਸ਼ਨਾਨ ਕਰਕੇ ਚਰਨਾਂ ਦੀ ਧੂੜੀ, ਸਰੀਰ ਦੇ ਉੱਪਰ ਦੀ ਧੂੜੀ ਪੈਂਦੀ ਆ, ਉਸ ਨਾਲ ਸਾਡਾ ਹੀ ਪਾਰ ਉਤਾਰਾ ਹੁੰਦਾ, ਸਾਡੇ ਪਾਪ ਉਤਰ ਜਾਂਦੇ। ਇਸ ਕਰਕੇ ਰੋਜ਼ ਨੇਮ ਨਾਲ ਅਸੀਂ ਇਸ਼ਨਾਨ ਕਰਦੀਆਂ ਹਾਂ। ਸੋ ਸੰਤਾਂ ਦੇ ਚਰਨ ਮਹਾਨ ਹੈ, ਸੰਤਾਂ ਦੇ ਦਰਸ਼ਨ ਮਹਾਨ ਹੈ। ਮਿਸ ਭੋਜਨ ਕੇ ਸੋ ਰਟੇ ਕਰਮ ਹੈ, ਕਿਉਂਕਿ ਸੰਤ ਜਨ ਭੋਜਨ ਮੰਗਣ ਦੇ ਮਿਸ ਬਹਾਨੇ ਘਰਾਂ ਘਰਾਂ ਦੇ ਘਰ ਮੈਂ ਘਰਾਂ ਘਰਾਂ ਦੇ ਵਿੱਚ ਰਟੇ ਵਿਚਰਦੇ ਹਨ। ਪਦ ਤੀਰਥ ਤੇ ਜਨ ਪਾਪ ਮਿਟਾਏ, ਉਹਨਾਂ ਦੇ ਤੀਰਥਾਂ ਨਾਲੋਂ ਵੀ ਜਿਹੜੇ ਪਦ ਚਰਨ ਉਹ ਤੀਰਥ ਕਹੀਏ ਪਵਿੱਤਰ ਹਨ। ਤੀਰਥ ਅਰਥ ਤੀਰਥ ਵੀ ਹੈ, ਤੀਰਥ ਦਾ ਅਰਥ ਪਵਿੱਤਰ ਹੁੰਦਾ। ਮਹਾਤਮਾ ਜਨਾਂ ਦੇ ਜਿਹੜੇ ਚਰਨ ਉਹ ਤੀਰਥਾਂ ਨਾਲੋਂ ਵੀ ਤੀਰਥ ਕਹੀਏ ਪਵਿੱਤਰ ਹਨ, ਅਤੇ ਉਹ ਚਰਨ ਐਸੇ ਪਵਿੱਤਰ ਘਰਾਂ ਵਿੱਚ ਪੈਣ ਕਰਕੇ ਜਨਾਂ ਮਨੁੱਖਾਂ ਆਮ ਲੋਕਾਂ ਦੇ ਜਿਹੜੇ ਪਾਪ ਮਿਟਾਏ ਮੰਦ ਕਰਮ ਹੈ ਮਿਟ ਜਾਂਦੇ ਆ, ਜਿਸ ਕਰਕੇ ਉਹਨਾਂ ਦਾ ਵੀ ਭਲਾ ਹੋ ਜਾਂਦਾ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ, ਮੋਹ ਕਉ ਕਰ ਸੰਤਨ ਕੀ ਤੂਰੇ। ਤਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਐਸੇ ਬਚਨ ਲਿਖਦੇ ਹੈ। ਅੱਗੇ ਸੰਤ ਜਨਾਂ ਦਾ ਸੁਭਾਅ ਬਾਬਤ, ਸੁਭਾਅ ਕੈਸਾ ਉਹ ਕਥਨ ਕਰ ਰਹੇ। ਸਵਈਆ ਮਾਨ ਅਮਾਨ ਨਹੀਂ ਜਿਨ ਕੋ, ਇਹ ਸੰਤਾਂ ਦੀ ਹੁਣ ਪਰਿਭਾਸ਼ਾ ਹੀ ਆ ਰਹੀ ਮਾਨੋ। ਸੰਤ ਕਿਹੜੇ ਹੁੰਦੇ? ਜਿਨ੍ਹਾਂ ਸੰਤ ਜਨਾਂ ਨੂੰ ਆਦਰ ਨਿਰਾਦਰ ਨਹੀਂ ਹੈ, ਭਾਵ ਆਪਣੇ ਆਦਰ ਦੀ ਇੱਛਾ ਨਹੀਂ ਹੈ ਉਹਨਾਂ ਨੂੰ ਹੁੰਦੀ, ਨਿਰਾਦਰ ਅਪਮਾਨ ਹੋਣ 'ਤੇ ਮਨ ਵਿੱਚ ਕੋਈ ਗੁੱਸਾ ਦਵੇਸ਼ ਨਹੀਂ ਆਉਂਦਾ। ਮਾਣ ਅਮਾਨ ਨਹੀਂ ਜਿਨ ਕੋ, ਜਿਨ੍ਹਾਂ ਨੂੰ ਮਾਣ ਅਮਾਨ ਆਦਰ ਨਿਰਾਦਰ ਕੋਈ ਨਹੀਂ ਹੈ। ਸੋ ਨਹੀਂ ਧਨ ਨੀਰ ਤਿਖਾ ਉਰ ਭਾਰੀ, ਉਹਨਾਂ ਦੇ ਹਿਰਦੇ ਵਿੱਚ ਪਰਾਈ ਜਿਹੜੀ ਦੌਲਤ ਰੂਪੀ ਪਾਣੀ ਦੀ ਬਹੁਤ ਹੀ ਪਿਆਸਾ ਵੀ ਨਹੀਂ। ਧਨ ਨੀਰ ਜਿਹੜਾ ਧਨ ਦੌਲਤ ਪੈਸਾ ਹੈ, ਪੈਸੇ ਰੂਪੀ ਜਿਹੜਾ ਨੀਰ ਪਾਣੀ ਹੈ, ਉਹਦੀ ਜਿਹੜੀ ਭਾਰੀ ਤ੍ਰਿਖਾ ਤੇ ਹੈ ਨਾ ਪਿਆਸ, ਉਹ ਹੀ ਉਹਨਾਂ ਦੇ ਹਿਰਦੇ ਵਿੱਚ ਭਾਰੀ ਨਹੀਂ ਹੈ। ਕੋਈ ਚਾਹਨਾ ਨਹੀਂ ਹੈ ਪੈਸੇ ਦੀ ਉਹਨਾਂ ਨੂੰ, ਜੀਵਨ ਆਸ ਨਹੀਂ। ਔਰ ਮੈਂ ਸੰਤ ਜਨਾਂ ਨੇ ਆਪਣੇ ਮਨ ਦੇ ਵਿੱਚ ਜਿਉਣ ਦੀ ਜਿਹੜੀ ਆਸ ਉਮੀਦ ਉਹ ਵੀ ਨਹੀਂ ਧਾਰੀ। ਉਹਨਾਂ ਨੂੰ ਪਤਾ ਪਹਿਲਾ ਹੈ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣਕਾ ਤਾਂ ਉਹ ਹਮਾਰੇ ਪਾਸ। ਵੀ ਗੁਰੂ ਦਾ ਤਾਂ ਇਹੀ ਬਚਨ ਹੈ, ਜੀਣ ਦੀ ਆਸਾ ਨਹੀਂ ਹੈ ਕਿ ਸਭ ਦੇ ਧੂੜੀ ਹੋ ਕੇ ਰਹਿਣਾ, ਫਿਰ ਮਾਣ ਅਪਮਾਨ ਦਾ ਕਾਹਦਾ ਫਿਕਰ। ਇਸ ਪ੍ਰਕਾਰ ਨਾਲ ਉਹ ਰਹਿੰਦੇ, ਪੁੰਨ ਕਲ ਹੈ ਕੀ ਮਨ ਚਿੰਤ ਵਿਸਾਰੀ। ਫਿਰ ਉਹਨਾਂ ਨੇ ਕਲ ਹੈ ਜਿਹੜਾ ਮੌਤ ਆ, ਮੌਤ ਦੀ ਜਿਹੜੀ ਚਿੰਤਾ ਉਹ ਵੀ ਆਪਣੇ ਮਨ ਵਿੱਚੋਂ ਜਮਾਂ ਸਾਰੀ ਦੀ ਸਾਰੀ ਵਿਸਾਰੀ ਭੁਲਾ ਦਿੱਤੀ। ਮਰਨ ਦੀ ਕੋਈ ਚਿੰਤਾ ਨਹੀਂ, ਮਰਨੇ ਕੀ ਚਿੰਤਾ ਨਹੀਂ ਹੈ। ਔਰ ਮਾਹ ਖਿਮਾ ਪਰਿਪੂਰਨ, ਸੰਤ ਜਨਾਂ ਦੇ ਔਰ ਮਾਹ ਇੱਥੇ ਮਮੇ ਕੰਨਾ ਉੱਤੇ ਬਿੰਦੀ ਹਾ ਐਵੇਂ ਪਾਠ ਆਏ ਸਿਰ ਨਹੀਂ ਗਏ। ਸੰਤ ਜਨਾਂ ਦੇ ਹਿਰਦੇ ਵਿੱਚ ਖਿਮਾ ਦਾ ਜਿਹੜਾ ਗੁਣ, ਵੀ ਕਿਸੇ ਨੇ ਕੋਈ ਨਿਰਾਦਰ ਕਰ ਦਿੱਤਾ, ਛੋਟੇ ਵੱਡੇ ਨੇ ਉਹਨੂੰ ਖਿਮਾ ਮਾਫ਼ ਕਰ ਦੇਣਾ, ਇਹ ਤਾਂ ਪਰਿਪੂਰਨ ਲੱਭਾ ਲੱਭ ਨਕਾਨਕ परिपूर्ण पूरा पूरे भरिया होया है। पूर्ण ज्ञान कलावर धारी ते अपने निज स्वरूप दे ज्ञान दी आत्म स्वरूप दी आपे आप दी जेड़ी कला शक्ति है वो उन्होंने तूरन कहिए बड़ी छेती ही अपने हिरदे विच धारी धारण की हुई है। ऐसे होंगे संत, संत इसे विरले विखिए इसे अजिहे जीण वाले जड़े संत शांत चित समदर्शी निम्रता वाले त्यागी कमाई करने वाले हैं जड़े सा अंत एवें ससे विचों ही अड़ा निकल के स अंत जिहड़े अंत वेले सहायता करन वाले ऐसे संत महात्मा। कवि साहब जी कहिंदे विरले भिखिए टावें टावें बहुत घाटी भिखिए वेखे जांदे जग में उत्तम काढ़ी है विरले कई के हैण विरले नाहीं घणे वेखे जांदे हन। भव मंडल मैं जन को सुखकारी जो इस भाव संसार मंडल गोलाकार धरती जां भव मंडल संसार स्थान मैं विच जेड़े जन को मनुखां नूं सुखकारी सुख करन सुख देण वाले हन मैं ते राम रहीम आसा राम होर कई जेड़े वाद बलावां कठियां होईयां संत होंदे हो वो संत नहीं हन। संत ते ऐसे वेखे जांदे जिवें कवि साहब जी ने उपर दसिया सोई संत जे भावै राम संत गोबिंद कहे कै काम नाम जपदे जपाउंदे है विषय विकारा तो दूर होंदे ओ संत होंदे। इस विचार दी ते बहुत वड्डा विस्तार हो सकदा आपां इत्थे जिवें कवि साहब जी वल्लों लिखिया उहदे अर्थां दे नाल ही जिहड़ा है संबंध रखना है सिद्धा जाई भी जो अखर अखर लिखे उन्हों दा अर्थ सही रूप विच जिनी समझ पै रही है ते उसनूं संक्षेप दे विच ही आपां कर रहे हाँ। वो जो विद्यार्थी कथा रूप विच करदा जां कथा वाचक ज्ञानी फिर वो गुरु साहिब दी कृपा नाल कमाई दा सदका अपने आप ही जीवन विच विचरदिआं विचरदिआं समझ जांदा किहड़ा संत कैसा है फिर अपने आप ही उहदी विचार करन लग पैंदा। गुरबाणी विच संतां दे बहुत प्रमाण मिलदे हन सो रहो विचार। सवैया जग सूरज आतप दुख मिटे। हुण इस सवैये दे विच संतां दी संगत नूं अंबां दा बाग कथन करदे होए साध संगत दी महिमा कथन करदे रूपक अलंकार द्वारा। सवैया जग सूरज आतप दुख मिटे। हुण रूपक अंब दा ते संतां दी संगत दा अलंकार बनदे कहिंदे वी जिस प्रकार अंब दे बाग विच जा के अंबां दी छां हेठां बैठ के सूरज दी धुप मिट जांदी है जिहड़ी सूरज दी धुप पैंदी आ ते ओह मिट जांदी है तिवें जिहड़ा है जग सूरज आतप दुख मिटे। इस जग संसार दे अंदर संत संगत रूपी जिहड़े अंबां दे बाग विच जा के अज्ञान रूपी सूरज दी जिहड़ी ईरखा तृष्णा पापां रूपी धुप आ उहदा दुख मिटे कष्ट नाश हो जांदा। जग सूरज संसार जिहड़ा है संसार दे अंदर संतां दी संगत की है अंबां दा बाग है उस बाग विच जा के अज्ञान रूपी धुप अज्ञान रूपी जिहड़ा सूरज आ उहदे करके ईरखा हुंदी ना अज्ञान करके द्वैष हुंदी ईरखा तृष्णा पापां रूपी जिहड़ी आत्म धुप है उहदा दुख मिट जाता है। फल सूख सो निमृत है जग माही। ਜਿਵੇਂ ਅੰਬਾਂ ਨੂੰ ਫਲ ਲੱਗਦਾ ਹੈ, ਉਸ ਦੇ ਟਾਹਣੇ ਫਲਾਂ ਦੇ ਭਾਰ ਨਾਲ ਹੇਠਾਂ ਨੂੰ ਝੁਕ ਜਾਂਦੇ ਹਨ। ਤਿਵੇਂ ਸਾਧ ਸੰਗਤ ਵਿੱਚ ਫਲ ਸੂਖ ਸੋ ਨਿਮਰਤ ਹੈ ਜਗ ਮਾਹੀ, ਤਿਵੇਂ ਸਾਧ ਸੰਗਤ ਵਿੱਚ ਜਿਹੜੇ ਸੁੱਖ ਰੂਪੀ ਫਲ ਲੱਗਦੇ ਹਨ, ਸੰਤ ਜਨ ਇਸ ਸੰਸਾਰ ਵਿੱਚ ਅਤਿਅੰਤ ਨਿਮਰਤਾ ਦੇ ਗੁਣ ਨੂੰ ਧਾਰਨ ਰੂਪ ਝੁਕਦੇ ਹਨ। ਠੀਕ ਹੈ, ਅੰਬ ਨੂੰ ਫਲ ਲੱਗਦਾ ਅਤੇ ਇੱਧਰ ਸੰਤਾਂ ਦੀ ਸੰਗਤ ਨੂੰ ਕਿਹੜਾ ਸੁੱਖ ਰੂਪੀ ਫਲ ਲੱਗਦਾ, ਨਿਮਰਤ ਹੈ ਜਗ ਮਾਹੀ। ਉੱਧਰ ਫਲ ਲੱਗਣੇ ਕਰਕੇ ਰੁੱਖ ਝੁਕਦਾ ਅੰਬਾਂ ਦਾ ਹੈ, ਜਾਂ ਕੋਈ ਰੁੱਖ ਝੁਕਦਾ ਫਲ ਲੱਗਣੇ ਕਰਕੇ ਭਾਰੀ ਹੋ ਜਾਂਦਾ। ਇੱਧਰ ਸੰਸਾਰ ਵਿੱਚ ਰਹਿੰਦੇ ਜਿਹੜੇ ਸੰਤ ਹੈ ਉਹ ਨਿਮਰਤਾ ਦੇ ਗੁਣ ਨੂੰ ਧਾਰਨ ਕਰਕੇ ਰੱਖਦੇ ਹੈ, ਨਿਮਰਤਾ ਜਿਹੜੀ ਰੱਖਣੀ ਇਹ ਝੁਕਣ ਰੂਪ ਗੁਣ ਨੂੰ ਧਾਰਨ ਕਰਦੇ ਹਨ। ਇੱਕ ਵਾਗ ਰਟੇ ਸੁਭ ਵਹਿਨ ਜਹਾਂ, ਜਿਸ ਪ੍ਰਕਾਰ ਅੰਬਾਂ ਦੇ ਬ੍ਰਿਸ਼ ਉੱਪਰ ਇੱਕ ਜਿਹੜੀ ਕੋਇਲ ਆ ਉਹ ਆਪਣੀ ਮਿੱਠੀ ਮਿੱਠੀ ਵਾਕ ਕਈ ਆਵਾਜ਼ ਵਿੱਚ ਕੂੰ 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 ਕਰਕੇ ਰਟੇ ਬੜੇ ਜਿਹੜੇ ਨਾ ਉਹ ਚੰਗੇ ਬੈਣ ਬਚਨ ਬੋਲਦੀ ਆ, ਰਟੇ ਕਹੀਏ ਬੋਲਦੀ ਹੈ ਉਚਾਰਦੀ ਹੈ। ਤਿਵੇਂ ਸਾਧ ਸੰਗਤ ਵਿੱਚ ਜਿਹੜੇ ਸੰਤ ਜਨ ਆ ਉਹ ਸੁਭ ਬੈਨ ਜਾਂ ਸੁਭ ਬੈਨ ਸ੍ਰੇਸ਼ਟ ਬਚਨ, ਬੈਨ ਦਾ ਅਰਥ ਬਚਨ, ਬਚਨ ਬੋਲਦੇ ਆ, ਭਾਵ ਉਹਨਾਂ ਸੰਤਾਂ ਦੀ ਜਿਹੜੀ ਰਸਨਾ ਹੈ ਉਹ ਕੋਇਲ ਦੀ ਨਿਆਈ ਹੈ। ਸਾਧ ਜਨਾ ਕੀ ਅੰਮ੍ਰਿਤ ਬਾਣੀ, ਪ੍ਰਭ ਜੀ ਵਸੈ ਸਾਧ ਕੀ ਰਸਨਾ, ਜਿੱਥੇ ਪਰਮੇਸ਼ੁਰ ਵਸੇ ਉੱਥੇ ਫਿਰ ਸਭ ਕੋਇਲਾਂ ਦੀ ਆਵਾਜ਼ ਵੀ ਫਿੱਕੀ ਪੈ ਜਾਂਦੀ ਮਨ ਨੂੰ, ਉੱਥੇ ਫਿਰ ਉੱਥੇ ਕੋਇਲ ਵੀ ਕੁਝ ਨਹੀਂ, ਉਹ ਵੀ ਇੱਕ ਪ੍ਰਮਾਣ ਹੀ। ਜਿਹੜੀ ਸੰਤਾਂ ਦੀ ਰਸਨਾ ਉਹ ਕੋਇਲ ਦੀ ਨਿਆਈ ਹੈ। ਸੁਭ ਬੈਨ ਚੰਗੇ ਬਚਨ ਜਿਹੜੇ ਨਾ ਇੱਕ ਕੋਇਲ ਵਾਂਗ ਆਵਾਜ਼ ਵਿੱਚ ਰਟੇ ਬੋਲਦੇ ਹਨ ਮਹਾਤਮਾ ਜਨ। ਨਿਜ ਬੋਧ ਸੋ ਸੌਰਭ ਹੈ ਜਗ ਮਾਹੀ, ਅੰਬਾਂ ਵਿੱਚ ਥੋੜ੍ਹੀ ਥੋੜ੍ਹੀ ਜਿਹੜੀ ਇਹ ਸੌਰਭ ਕਹੀਏ ਸੁਗੰਧੀ ਹੁੰਦੀ ਹੈ, ਉਹ ਅੰਬ ਖਾਂਦੇ ਹਾਂ ਅਤੇ ਸੁਗੰਧੀ ਜੀ ਆਉਂਦੀ ਨਾ ਵਿੱਚੋਂ, ਤਿਵੇਂ ਜਗ ਮਾਹੀ ਇਸ ਸੰਸਾਰ ਦੇ ਵਿੱਚ ਜੋ ਸੰਤ ਜਨਾਂ ਨੂੰ ਨਿਜ ਬੋਧ ਆਪਣੇ ਸਰੂਪ ਦਾ ਜਿਹੜਾ ਬੋਧ ਕਹੀਏ ਗਿਆਨ ਪ੍ਰਾਪਤ ਹੋਇਆ, ਇਹ ਬਹੁਤ ਹੀ ਸੋ ਕਹੀਏ ਸ੍ਰੇਸ਼ਟ ਸੁੰਦਰ ਮਹਾਨ ਸੌਰਭ ਹੈ, ਸੁਗੰਧੀ ਆ ਰਹੀ ਹੈ। ਸੌਰਭ ਦਾ ਅਰਥ ਸੁਗੰਧੀ ਹੈ, ਸੁਗੰਧੀ ਆ ਰਹੀ ਹੈ ਜਿਹੜਾ ਨੂੰ ਉਹਨਾਂ ਨੂੰ ਨਿਜ ਬੋਧ ਆਪਣੇ ਸਰੂਪ ਦਾ ਬੋਧ ਕਹੀਏ ਗਿਆਨ ਪ੍ਰਾਪਤ ਹੋਇਆ ਨਾ, ਜਗ ਮਾਈ ਸੰਸਾਰ 'ਚ ਰਹਿੰਦਿਆਂ ਰਹਿੰਦਿਆਂ ਇਹ ਬਹੁਤ ਵੱਡੀ ਗਿਆਨ ਰੂਪੀ ਅੰਬ ਦੇ ਵਿੱਚੋਂ ਸੁਗੰਧੀ ਆ ਰਹੀ ਹੈ। ਸੁਭ ਸਾਧਨ ਪੱਲਵ ਸਾਜਿਤ ਹੈ, ਸਤ ਸੰਤੋਖ ਦਇਆ ਧਰਮ ਆਦਿ ਸੁਭ ਸਾਧਨ, ਜਿਹੜੇ ਸ੍ਰੇਸ਼ਟ ਸਾਧਨਾ ਰੂਪੀ ਪੱਲਵ ਪੱਤੇ ਸਾਜਿਤ ਹੈ ਫੱਬ ਰਹੇ ਹਨ, ਸਾ ਜਲ ਸ਼ਾਂਤ ਭਰੇ ਅਲਬਾਲਣ ਮਾਹੀ, ਅਲਬਾਲਣ ਕਹੀਦਾ ਜੋ ਬ੍ਰਿਸ਼ ਦੇ ਆਲੇ ਦੁਆਲੇ ਪਾਣੀ ਪਾਉਣ ਲਈ ਵੱਟ ਕੀਤੀ ਹੁੰਦੀ ਹੈ ਉਸਨੂੰ ਅਲਬਾਲਣ ਕਹਿੰਦੇ। ਆਪਾਂ ਬਣਾ ਲੈਂਦੇ ਨਾ ਆਲਾ ਦੁਆਲਾ ਕਿਸੇ ਅਮਰੂਦ ਦੇ ਅੰਬ ਦੇ ਰੁੱਖ ਦੇ ਆਲੇ ਦੁਆਲੇ ਵੀ ਪਾਣੀ ਟਿਕਿਆ ਰਹੇ ਉਹਨੂੰ ਅਲਬਾਲਣ ਕਿਹਾ ਜਾਂਦਾ ਗੋਲ ਕਿਆਰੀ ਨੂੰ। ਸੰਤ ਜਨਾਂ ਦੇ ਹਿਰਦੇ ਰੂਪੀ ਗੋ ਅਲਬਾਲਣ ਵਿੱਚ ਗੋਲ ਕਿਆਰੇ ਵਿੱਚ ਸ਼ਾਂਤ ਜਿਹੜਾ ਸ਼ਾਂਤੀ ਰੂਪੀ ਜਾਲਿਆ ਉਹ ਭਰੇ ਕਹੀਏ ਭਰਿਆ ਹੋਇਆ। ਬ੍ਰਿਸ਼ ਨੂੰ ਅੰਬ ਨੂੰ ਜਿਵੇਂ ਅੰਬ ਦੇ ਬੂਟੇ ਨੂੰ ਪਾਲ ਪੱਤੇ ਸ਼ਾਜਿਤ ਬੜੇ ਫੱਬਦੇ ਹੈ, ਇੱਧਰ ਸੰਤ ਜਨਾਂ ਦੇ ਕੋਲ ਜਿਹੜਾ ਸੁਭ ਸਾਧਨ ਸਾਤ ਸੰਤੋਖ ਦਇਆ ਧਰਮ ਆ ਇਹੀ ਪੱਲਵ ਕਹੀਏ ਪੱਤੇ ਸ਼ਾਜਿਤ ਫੱਬ ਰਹੇ ਹਨ। ਜਿਵੇਂ ਅੰਬ ਦੇ ਕਿਆਰੇ ਨੂੰ ਜਿਵੇਂ ਅੰਬ ਦੇ ਬੂਟੇ ਨੂੰ ਅਲਬਾਲਣ ਗੋਲ ਗਿਆਰਾ ਕੀਤਾ ਹੁੰਦਾ ਪਾਣੀ ਟਿਕਿਆ ਰਹਿਣ ਵਾਸਤੇ, ਇਵੇਂ ਸੰਤ ਜਨਾਂ ਦਾ ਹਿਰਦਾ ਜਿਹੜਾ ਇਹ ਹਿਰਦਾ ਰੂਪੀ ਗੋਲ ਗਿਆਰਾ ਉਹ ਵੱਟ ਕੀਤੀ ਹੋਈ ਤੇ ਉਹਦੇ ਵਿੱਚ ਜਲ ਕਿਹੜਾ ਸ਼ਾਂਤੀ ਰੂਪੀ ਜਲ ਭਰਿਆ ਹੋਇਆ ਹੈ। ਚੱਲ ਰੇ ਮਨ ਢੀਲ ਕਰੋ ਨਾ ਵੈ, ਆਪਣੇ ਮਨ ਨੂੰ ਸਿੱਖਿਆ ਦਿੰਦੇ ਹਨ। ਹੇ ਮੇਰੇ ਮਨਾ ਅਵੈ, ਹੁਣ ਤੂੰ ਕੋਈ ਢਿੱਲ ਦੇਰੀ ਨਾ ਕਰ। ਚੱਲ ਰੇ ਮਨਾ, ਛੇਤੀ ਨਾਲ ਛੇਤੀ ਨਾਲ ਸੋ ਬਸੰਤ ਰਸਾਲਣ ਕੇ ਬਨ ਮਾਹੀ, ਸ੍ਰੇਸ਼ਟ ਮਹਾਤਮਾ ਦੇ ਸੰਗਤ ਰੂਪੀ ਰਸਾਲਣ ਰਸ ਆਲਣ ਰਸਾਂ ਦਾ ਜੋ ਘਰ ਹੈ, ਹੈ ਜਾਂ ਰਸ ਰਸਾਂ ਦਾ ਘਰ ਕੀ ਬਾਗ, ਰਸਾਲਣ ਕੇ ਬਨ ਰਸਾਂ ਦੇ ਘਰ ਦੇ ਵਿੱਚ ਦੇ ਬਨ ਕਹੀਏ ਬਾਗ ਦੇ ਵਿੱਚ ਚੱਲ ਜਾਣਾ ਕਰ। ਸੋ ਬਸੰਤ ਜਿਹੜੇ ਸੰਤ ਮਹਾਤਮਾ ਉਹਨਾਂ ਦਾ ਜਿਹੜਾ ਉਹਨਾਂ ਦੀ ਜਿਹੜੀ ਮਹਾਤਮਾ ਦੀ ਸੰਗਤ ਹੈ ਇਹ ਰਸਾਲ ਰਸਾਂ ਦਾ ਘਰ ਹੀ ਹੈ ਅਤੇ ਇਹ ਮਾਨੋ ਬਾਗ ਹੈ, ਬਨ ਬਾਗ ਹੈ, ਬਗੀਚਾ ਹੈ। ਉਹ ਬਗੀਚੇ ਦੇ ਵਿੱਚ ਚੱਲ ਰੇ ਮਨ, ਹੇ ਮਨਾ ਤੂੰ ਛੇਤੀ ਛੇਤੀ ਚੱਲ, ਢੀਲ ਕਰੋ ਨਾ ਆਵੇ, ਹੁਣ ਕੋਈ ਢਿੱਲ ਨਾ ਕਰ। ਦੋਹਰਾ ਵਿਦਿਆ ਧਨ ਕੋ ਪਾਏ ਕਰ, ਸ੍ਰੇਸ਼ਟ ਪੁਰਖ ਦੀ ਹੁਣ ਇਹ ਗੱਲ ਕਰ ਰਹੇ ਕਵੀ ਜੀ। ਵਿਦਿਆ ਧਨ ਕੋ ਪਾਏ ਕਰ, ਵਿਦਿਆ ਵਡਾਈ ਬ੍ਰਹਮ ਵਿਦਿਆ, ਧਨ ਕੋ ਧਨ ਨੂੰ, ਧਨ ਪਦਾਰਥ ਐਸ਼ੋ ਰਾਮ ਦੌਲਤ ਇਹਨੂੰ ਪਾਏ ਕਰ, ਪਾ ਕਰਕੇ ਨਿਮਰਤ ਪੁਰਖ ਉਧਾਰ ਉਧਾਰ ਕਈ ਜਿਹੜੇ ਸ੍ਰੇਸ਼ਟ ਮਾ ਸ੍ਰੇਸ਼ਟ ਸਮਝਦਾਰ ਪੁਰਖ ਹੈ ਉਹ ਨਿਮਰਤ ਨਿਮਰਤਾ ਦੇ ਸਹਿਤ ਗਰੀਬੀ ਦੇ ਸਹਿਤ ਹੋ ਜਾਂਦੇ ਹਨ। ਵਿੱਦਿਆ ਪਾ ਕੇ, ਧਨ ਪਾ ਕੇ, ਪਦਾਰਥ ਪਾ ਕੇ, ਦੌਲਤ ਪਾ ਕੇ ਜਿਹੜੇ ਸ੍ਰੇਸ਼ਟ ਪੁਰਖ ਉਹ ਨਿਮਰਤਾ ਵਾਲੇ ਹੋ ਜਾਂਦੇ, ਨਹੀਂ ਤਾਂ ਆਮ ਬੰਦੇ ਨੂੰ ਤਾਂ ਹੰਕਾਰ ਹੀ ਚੜ੍ਹ ਜਾਂਦਾ। ਮਾਇਆ ਧਾਰੀ ਅਤੰਨਾ ਬੋਲਾ, ਸਭਨਾ ਸੁਣੀ ਬਹੁ ਰੋੜ ਕਚੋਲਾ। ਇਹ ਸ੍ਰੇਸ਼ਟ ਪੁਰਖਾਂ ਦੀ ਵਿਚਾਰ ਹੈ ਵੀ ਉਹ ਨਿਮਰਤਾ ਧਾਰਨ ਕਰ ਲੈਂਦੇ ਪੈਸੇ ਧੇਲੇ ਨੂੰ ਪਾ ਕੇ, ਨਹੀਂ ਤਾਂ ਬੰਦਾ ਤਾਂ ਸੱਪ ਵਾਂਗ ਫੂਕਾ ਮਾਰਦਾ, ਹੁਣ ਮੈਂ ਤਾਂ ਜੀ ਬੜਾ ਪੈਸੇ ਵਾਲਾ। ਕੀਰਤ ਯਾ ਜਗ ਮੈਂ ਕਰੀ ਜਿਸ ਕਰਕੇ, ਯਾ ਜਗ ਮੈਂ ਇਸ ਸੰਸਾਰ ਦੇ ਵਿੱਚ, ਯਾ ਮੈਂ ਇਸ ਸੰਸਾਰ ਦੇ ਵਿੱਚ ਉਹਨਾਂ ਦੀ ਜਿਹੜੀ ਕੀਰਤੀ ਵਡਿਆਈ ਮਹਿਮਾ ਉਸਤਤੀ ਹੈ ਕਨੀ ਗਈਏ ਬਹੁਤ ਹੁੰਦੀ ਹੈ। ਬਹੁਰੋ ਸੂਖ ਅਪਾਰ, ਫਿਰ ਉਹਨਾਂ ਨੂੰ ਅਪਾਰ ਪਾਰਾਵਾਰ ਤੋਂ ਰਹਿਤ ਭਾਵ ਬੇਅੰਤ ਸੁੱਖ ਵੀ ਪ੍ਰਾਪਤ ਹੁੰਦੇ ਹਨ। ਜਿਹੜੇ ਐਸੇ ਹੁੰਦੇ ਨਾ ਪੁਰਸ਼, ਉਹ ਸੰਸਾਰ ਦੇ ਵਿੱਚ ਉਹਨਾਂ ਦੀ ਬਹੁਤ ਕੀਰਤੀ ਹੁੰਦੀ, ਭਾਈ ਵੇਖੋ ਕਿੰਨਾ ਪੜ੍ਹਿਆ, ਫਿਰ ਵੀ ਉਹ ਕਿੰਨਾ ਉਹਦਾ ਸੁਭਾਅ ਚੰਗਾ, ਹੰਕਾਰ ਨਹੀਂ ਹੈ, ਕਿੰਨੇ ਪੈਸੇ ਵਾਲਾ ਫਿਰ ਵੀ ਨਿਮਰਤਾ ਵਾਲਾ, ਅਤੇ ਲੋਕ ਉਹਨਾਂ ਦੀ ਕੀਰਤੀ ਉਸਤਤ ਵਡਿਆਈ ਕਰਦੇ ਵੀ ਬੜਾ ਸਮਝਦਾਰ ਹੈ, ਹੰਕਾਰ ਨਹੀਂ ਕਰਦਾ, ਪਿਆਰ ਨਾਲ ਬੋਲਦਾ, ਨਹੀਂ ਤਾਂ ਪੜ੍ਹੇ ਪੜ੍ਹਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਅਹੰਕਾਰ ਆ। ਮਹਾਰਾਜ ਤਾਂ ਕਹਿੰਦੇ ਵੀ ਪੜ੍ਹਿਆ ਮੂਰਖੀ ਆਖੀਦਾ ਜਿਹਦੇ ਅੰਦਰ ਲੱਭ ਕੁੱਤਾ ਚੰਬੜਿਆ ਹੈ, ਲੋਭ ਹੈ ਮਾਇਆ ਦਾ ਜੋੜਨ ਦਾ, ਹੰਕਾਰ ਹੈ ਵੀ ਮੇਰੇ ਵਰਗਾ ਕਿਹੜਾ ਪੜ੍ਹਿਆ ਲਿਖਿਆ, ਮੈਂ ਨਹੀਂ ਇੱਥੇ ਬਹਿਣਾ, ਇੱਥੇ ਮੂਰਖ ਇਕੱਠੇ ਹੋਏ ਅਨਪੜ੍ਹ, ਅਤੇ ਉਹ ਇਹੋ ਜਿਹਾ ਹੰਕਾਰ ਕਰਨ ਲੱਗ ਪੈਂਦੇ। ਪਰ ਜਿਹੜੇ ਸ੍ਰੇਸ਼ਟ ਪੁਰਖ ਇਹ ਚੀਜ਼ਾਂ ਪਾ ਕੇ ਨਿਮਰਤਾ ਰੱਖਦੇ ਅਤੇ ਨਿਵੈ ਸੋ ਗੌਰਾ ਹੋਏ, ਉਹਨਾਂ ਦੀ ਸੰਸਾਰ ਵਿੱਚ ਬੜੀ ਕੀਰਤੀ ਹੁੰਦੀ ਹੈ, ਮੁੜ ਉਹਨਾਂ ਨੂੰ ਸੌਖੀ ਬੇਅੰਤ ਪ੍ਰਾਪਤ ਹੁੰਦਾ। ਮਹਾਰਾਜ ਉਹਨਾਂ ਦੇ ਤਰੁੱਠਦੇ ਹੈ ਵੀ ਪੈਸੇ ਨੂੰ ਪਾ ਕੇ ਹੰਕਾਰ ਨਹੀਂ ਕੀਤਾ, ਮੇਰੇ ਬੰਦਾ ਜਬ ਕੁਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਜਦੋਂ ਪੈਸਾ ਪਾ ਲੈਂਦਾ ਤਾਂ ਹੰਕਾਰ ਹੀ ਕਰੀ ਜਾਂਦਾ। ਇਸ ਕਰਕੇ ਕਵੀ ਜੀ ਦੇ ਕਹਿਣ ਦਾ ਪ੍ਰਯੋਜਨ ਇਹ ਵੀ ਹੰਕਾਰ ਨਹੀਂ ਕਰਨਾ ਚਾਹੀਦਾ, ਗੁਣ ਤੇ ਦੇਣਾ ਪਰਮੇਸ਼ਰ ਦੇ ਹੱਥ ਹੈ, ਜਿਸ ਨੇ ਗੁਣ ਵਾਲੇ ਕਰ ਦਿੱਤਾ ਉਹ ਗੁਣ ਨੂੰ ਸੰਭਾਲਣਾ ਚਾਹੀਦਾ, ਹੰਕਾਰ ਨਹੀਂ ਕਰਨਾ ਚਾਹੀਦਾ। ਸੋਏ ਥੇ ਆਪਾਂ, ਅੱਜ ਸਮਾਂ ਇੰਨਾ ਕੀ ਹੈ, ਜਿਸ ਕਰਕੇ 110 ਜਿਹੜੇ ਸੋਈਏ ਛੰਦ ਪਾਵਰ ਸਾਮਰਥ ਦੇ ਹੋ ਚੁੱਕੇ, ਅਤੇ ਬਾਕੀ ਜਿਵੇਂ ਕੱਲ੍ਹ ਵਿਚਾਰ ਆਏਗੀ ਆਪਾਂ ਸਰਵਣ ਕਰਾਂਗੇ। ਹੁਣ ਅੱਜ ਇੱਥੇ ਸਮਾਪਤੀ ਕਰੀਏ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਜੀ। ਵਿਦਿਆ ਧਨ ਕੋ ਪਾਏ ਕਰ, ਨਿਮਰਤ ਪੁਰਖ ਉਦਾਰ, ਕੀਰਤ ਯਗ ਮੈਂ ਕਹਨੀ, ਬਹਰੋ ਸੂਖ ਅਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।